ਕਰੀਏ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਹਿੰਦ ਦੀ ਚਾਦਰ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਬਖਸ਼ਿਸ਼ ਕਰ ਰਹੇ ਹਨ ਭਾਈ। ਸਤਿਗੁਰੂ ਸਾਹਿਬ ਜੀ ਸਾਨੂੰ ਇਹ ਸਮਤ ਬਖਸ਼ ਰਹੇ ਹਨ ਕਿ ਐ ਮੇਰੇ ਮਨ ਸੋਰਠ ਮਹੱਲਾ ਨਾਵਾ ਨਾਵੇਂ ਪਾਤਸ਼ਾਹ ਸੋਰਠ ਰਾਗਨੀ ਵਿੱਚ ਕਥਨ ਕਰਦੇ ਹਨ। ਮਨ ਰੇ ਕੌਣ ਕੁਮਤ ਤੈ ਲੀਨੀ, ਐ ਮੇਰੇ ਪਿਆਰੇ ਮਨ ਐ ਭਾਈ ਕਿਹੜੀ ਖੋਟੀ ਮਤ ਤੂੰ ਲੈ ਕੇ ਬੈਠ ਗਿਆ ਹੈ, ਕਿਹੜੀ ਖੋਟੀ ਮਤ ਲਈ ਹੋਈ ਹੈ। ਮਹਾਰਾਜ ਬਚਨ ਕਰਦੇ ਹਨ, ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿਕੀਨ। ਆਮ ਸੁਭਾਅ ਬਣ ਗਿਆ ਹੈ ਪਰ ਦਾਰਾ ਪ੍ਰਾਈ ਇਸਤਰੀ ਨਿੰਦਿਆ ਦੇ ਵਿੱਚ ਰਸ ਪ੍ਰੀਤੀ ਕਰ ਲਈ, ਰਸ ਪਿਆਰ ਕਰ ਲਿਆ, ਰਚ ਗਿਆ ਤੇ ਰਾਮ ਭਗਤ ਤੂੰ ਨਹੀਂ ਕੀਤੀ। ਚਾਹੀਦਾ ਤਾਂ ਸੀ ਕਿ ਜਿਹੜੀ ਬਰਾਬਰ ਦੀ ਹੈ ਉਹਨੂੰ ਭੈਣ ਮੰਨ ਸਮਝਣਾ, ਛੋਟੀਆਂ ਨੂੰ ਧੀਆਂ ਸਮਝਣਾ, ਵੱਡੀਆਂ ਨੂੰ ਮਾਤਾ ਦੇ ਬਰਾਬਰ ਸਮਝਣਾ, ਪਰ ਤੇਰਾ ਸੁਭਾਅ ਐਸਾ ਬਣ ਗਿਆ ਹੈ ਤੂੰ ਇਹ ਮਨ ਦੇ ਵਿੱਚ ਵਿਸ਼ੇ ਵਕਾਰਾਂ ਮਗਰ ਲੱਗ ਕੇ ਤੂੰ ਇਹ ਸਾਰੇ ਕੁਕਰਮ ਕਰਨ ਲੱਗ ਪਿਆ ਅਤੇ ਨਿੰਦਿਆ ਜਿਹੜੀ ਹੈ ਅਤੇ ਨਿੰਦਿਆ ਕਰਨ ਲੱਗ ਪਿਆ। ਇਸੇ ਤਰ੍ਹਾਂ ਇਹਨਾਂ ਰਸਾਂ ਦੇ ਵਿੱਚ ਰਚ ਗਿਆ ਹੈ ਅਤੇ ਰਾਮ ਭਗਤ ਨੇ ਕੀ ਨਹੀਂ, ਰਮੇ ਹੋਏ ਪਰਮਾਤਮਾ ਦੀ ਭਗਤੀ ਤੂੰ ਕੀਤੀ ਹੀ ਨਹੀਂ। ਆਇਆ ਤੇ ਤੂੰ ਲਾਹ ਲੈਣ ਵਾਸਤੇ ਹੈ, ਸਤਿਗੁਰ ਦਾ ਸਿਮਰਨ ਕਰਨ ਵਾਸਤੇ, ਪਰ ਇੱਥੇ ਆ ਕੇ ਤੇਰਾ ਸੁਭਾਅ ਜਿਹੜਾ ਹੈ ਜਿਉਂ ਜਿਉਂ ਤੂੰ ਵੱਧਦਾ ਜਾਂਦਾ ਹੈ ਤਿਉਂ ਤਿਉਂ ਵਿਸ਼ਿਆਂ ਵਿਕਾਰਾਂ ਦੀ ਬਿਰਤੀ ਵੀ ਵੱਧਦੀ ਜਾਂਦੀ ਹੈ। ਇਹਨਾਂ ਨੂੰ ਜਿੰਨੀ ਛੇਤੀ ਜਿੰਨਾ ਚਿਰ ਇਹਨਾਂ ਨੂੰ ਕੰਟਰੋਲ ਨਾ ਕਰੇ, ਕੰਟਰੋਲ ਹੁੰਦਾ ਕਿਸ ਤਰ੍ਹਾਂ ਹੈ, ਗੁਰੂ ਦੇ ਨਾਮ ਦੇ ਨਾਲ, ਸਿਮਰਨ ਦੇ ਨਾਲ, ਸਤਿਗੁਰ ਦੇ ਸੰਗਤ ਕਰਨ ਦੇ ਨਾਲ, ਰਹਾਉ ਵਿਸਰਾਮ ਦੇ ਕੇ। ਸਤਿਗੁਰੂ ਜੀ ਕਥਨ ਕਰਦੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਜਿੰਨੀ ਵੀ ਬਾਣੀ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਵਿਰਾਗਮਈ ਹੈ, ਵਿਰਾਗਮਈ ਉਪਦੇਸ਼ ਬਖਸ਼ਦੇ ਹਨ। ਸਤਿਗੁਰ ਕਹਿੰਦੇ ਮੁਕਤ ਪੰਥ ਜਾਣਿਓ ਤੈ ਨਾਹਿ, ਮੁਕਤੀ ਦਾ ਰਸਤਾ ਤੇ ਤੂੰ ਜਾਣਿਆ ਹੀ ਨਹੀਂ, ਕਿਉਂਕਿ ਧਨ ਜੋਰਨ ਕੋ ਧਾਕਾ ਧਾਇਆ, ਧਨ ਜੋਰਨ ਨੂੰ ਧਾ ਗਿਆ ਹੈ, ਭਾਵ ਕਿ ਜਦੋਂ ਕਮਾਈ ਕਰਦਾ ਹੈ ਤੇ ਮਾਇਆ ਦੇ ਮਗਰ ਹੀ ਲੱਗ ਗਿਆ ਹੈ। ਮੁਕਤ ਦਾ ਪਦਾਰਥ, ਮੁਕਤ ਦਾ ਪੰਥ ਜਿਹੜਾ ਰਸਤਾ ਸੀ ਉਹ ਤੇਰੇ ਮਨ ਵਿੱਚ ਕਦੀ ਆਇਆ ਹੀ ਨਹੀਂ। ਜਿਉਂ ਤੂੰ ਕੰਮ ਕਾਰ ਕਰਨ ਲੱਗ ਪਿਆ ਹੈ, ਦੁਨੀਆਦਾਰੀ ਦੇ ਵਿਹਾਰਾਂ ਚ ਪੈ ਗਿਆ ਹੈ, ਪਰ ਉਹਨਾਂ ਵਿਹਾਰਾਂ ਚ ਪੈ ਕੇ ਤੇ ਧਨ ਨੂੰ ਜੋੜਨ ਵਾਸਤੇ ਲੱਗ ਗਿਆ, ਫਲਾਨੇ ਨੇ ਇੰਨਾ ਜੋੜਿਆ ਮੈਂ ਇੰਨਾ ਜੋੜ ਲਵਾਂ, ਸਿਰਫ ਇੱਕ ਮਾਇਆ ਦੇ ਮਗਰ ਲੱਗ ਕੇ ਤੂੰ ਆਪਣਾ ਆਪ ਜਿਹੜਾ ਗਵਾ ਬੈਠੋ। ਤਾਂ ਗੁਰੂ ਸਾਹਿਬ ਜੀ ਕਹਿੰਦੇ ਹਨ, ਅੰਤ ਸੰਗ ਕਾਹੂ ਨਹੀਂ ਦੀਨਾ ਬਿਰਥਾ ਆਪ ਬੰਦਾਇਆ। ਅਖੀਰ ਦੇ ਸਮੇਂ ਤੇਰੇ ਭਾਈ ਇਹ ਜਿਹੜੀ ਮਾਇਆ ਹੈ, ਧਨ ਹੈ, ਇਹਨੇ ਕਿਸੇ ਨੇ ਵੀ ਤੇਰੇ ਨਾਲ ਤੇਰੇ ਸਾਥ ਨਹੀਂ ਜਾਣਾ, ਪਰ ਬਿਰਥਾ ਹੀ ਆਪਣੇ ਆਪ ਨੂੰ ਇਹਨਾਂ ਧੰਦਿਆਂ ਦੇ ਵਿੱਚ ਪਦਾਰਥਾ ਭਾਵਨੀ ਦੇ ਵਿੱਚ ਬਣਾ ਲਿਆ। ਪਦਾਰਥਾ ਭਾਵਨੀ ਬਿਰਤੀ ਜਿਹੜੀ ਹੈ ਪਦਾਰਥਾਂ ਵੱਲ ਲੱਗ ਗਈ ਹੈ, ਪਰਮਾਰਥ ਵੱਲ ਤੇਰੀ ਬਿਰਤੀ ਨਾ ਲੱਗੀ। ਤੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਬਚਨ ਕਰਦੇ ਹਨ ਕਿ ਐ ਜੀਵ, ਐ ਪ੍ਰਾਣੀ, ਅਸਲ ਵਿੱਚ ਮੁਕਤ ਦਾ ਜਿਹੜਾ ਰਸਤਾ ਸੀ ਉਹ ਤਾਂ ਸੀ ਗੁਰੂ ਦੀ ਸਿੱਖੀ ਧਾਰਨ ਕਰਕੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਧਾਰਨ ਕਰਕੇ ਸਿੱਖੀ ਤੇ ਕਮਾਈ ਕਰਨੀ ਨਾਮ ਦੀ। ਕਿਉਂਕਿ ਇਸ ਤਰ੍ਹਾਂ ਭਗਤ ਨਾਮਦੇਵ ਜੀ ਨੂੰ ਪੁੱਛ ਲਿਆ ਸੀ ਤਰਲੋਚਨ ਜੀ ਨੇ ਕਿ ਭਗਤ ਜੀ, ਤੁਸੀਂ ਆ ਜਿਹੜਾ ਛਾਪਾ ਕਰਦੇ ਜੋ ਤੇ ਨਾਮ ਵੀ ਵਿਸਰਦਾ ਹੈ। ਜਿਹੜਾ ਛਾਪਾ, ਜਿਸ ਤਰ੍ਹਾਂ ਪਹਿਲਾਂ ਆਪਾਂ ਆਮ ਕੱਪੜੇ ਨੂੰ ਛਾਪਦੇ ਹਨ, ਜਿਹੜੇ ਸਾਧ ਸਿੰਘ ਛੀਂਬੇ ਜਿਹਨਾਂ ਨੂੰ ਕਹਿ ਦਿੰਦੇ ਭਗਤ ਨਾਮਦੇਵ ਜੀ ਸਨ, ਤੇ ਉਹ ਕਹਿੰਦੇ ਨਹੀਂ, ਨਾਮਾ ਕਹੇ ਤਲੋਚਨਾ ਮੁਖ ਤੇ ਰਾਮ ਸੰਭਾਲ, ਹੱਥ ਪਾਉ ਕਰ ਚੀਤ ਸਭ, ਹੱਥ ਪਾਉ ਕਰ ਕਾਮ ਸਭ, ਚੀਤ ਨਿਰੰਜਣ ਨਾਲ, ਹੱਥਾਂ ਪੈਰਾਂ ਦੇ ਨਾਲ ਕੰਮ ਕਰਨਾ ਹੈ, ਚਿੱਤ ਨਿਰੰਜਣ ਦੇ ਵਿੱਚ ਟਿਕਾ ਕੇ ਰੱਖਣਾ ਹੈ। ਇਹ ਸਾਧ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਰਸਨਾ ਦੇ ਨਾਲ ਨਾਮ ਜਪਣਾ ਹੈ ਤੇ ਹੱਥਾਂ ਪੈਰਾਂ ਦੇ ਨਾਲ ਕੰਮ ਕਰਨਾ ਹੈ, ਤੇ ਇਹ ਸਾਧ ਸੰਗਤ ਮੁਕਤੀ ਦਾ ਪੰਥ ਅਸਲ ਵਿੱਚ ਇਸ ਤਰ੍ਹਾਂ ਐ ਸਤਿਗੁਰੂ ਦੀ ਬਖਸ਼ਿਸ਼ ਦੇ ਨਾਲ, ਪਰ ਇਹ ਤੂੰ ਜਾਣਿਆ ਹੀ ਨਹੀਂ, ਇਹਦੇ ਵੱਲ ਤੂੰ ਆਇਆ ਹੀ ਨਹੀਂ, ਤੂੰ ਧਨ ਜੋਰਨ ਕੋਤਾ ਹੈ, ਮਾਇਆ ਦੇ ਮਗਰ ਲੱਗ ਕੇ, ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾ ਜਗ ਖਾਇਆ, ਮਨਮੁਖ ਖਾਧੇ ਗੁਰਮੁਖ ਉਭਰੇ ਜਿਨੀ ਸੱਚ ਨਾਮ ਚਿੱਤ ਲਾਇਆ। ਸੱਚੇ ਨਾਮ ਦੇ ਨਾਲ ਤੂੰ ਜੀਵ ਚਿੱਤ ਲਾਇਆ ਹੀ ਨਹੀਂ, ਅੰਤ ਸੰਗ ਕਾਹੂ ਨਹੀਂ ਦੀਨਾ। ਅਖੀਰ ਦੇ ਸਮੇਂ ਦੇ ਵਿੱਚ ਤੈਨੂੰ ਇਸ ਧਨ ਨੇ ਤਾਂ ਕੁਝ ਵੀ ਨਹੀਂ ਦੇਣਾ ਭਾਈ, ਤਾਂ ਤੇਰੇ ਬਿਰਥਾ ਆਪ ਬੰਧਾਇਆ। ਇਹ ਜ਼ਰੂਰਤ ਹੈ, ਕਮਜ਼ੋਰੀ ਨਹੀਂ। ਨਾ ਹਰ ਭਜਿਓ, ਨਾ ਗੁਰਜਨ ਸੇਵਿਓ। ਨਾ ਤਾਂ ਹਰੀ ਪ੍ਰਮਾਤਮਾ ਦਾ ਭਜਨ ਕੀਤਾ, ਨਾ ਗੁਰਜਨ ਦਾ ਮਤਲਬ ਵੱਡੇ ਵੱਡੇ ਮਹਾਂਪੁਰਖ ਮਹਾਤਮਾ ਜਿਹੜੇ ਹਨ, ਨਾ ਉਹਨਾਂ ਦੀ ਸੇਵਾ ਕੀਤੀ ਹੈ, ਨਾ ਉਹਨਾਂ ਦੀ ਸੇਵਾ ਕੀਤੀ, ਨਾ ਉਹਨਾਂ ਦੀ ਸੰਗਤ ਕੀਤੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰੂ ਦੀ ਸੇਵਾ ਨਹੀਂ ਕੀਤੀ, ਜਨ ਜਿਹੜੇ ਉਹਦੇ ਭਗਤ ਹਨ ਉਹਨਾਂ ਦੀ ਸੇਵਾ ਨਹੀਂ ਕੀਤੀ, ਤੇ ਉਪਜਿਓ ਨਹਿ ਉਪਜਿਓ ਕਛ ਗਿਆਨਾ। ਨਾ ਤੈਨੂੰ ਕੁਝ ਗਿਆਨ ਹੀ ਪ੍ਰਾਪਤ ਹੋਇਆ, ਨਾ ਤੇਰੇ ਇਸੇ ਤਰ੍ਹਾਂ ਮਨ ਵਿੱਚ ਭਾਵਨਾ ਹੀ ਨਹੀਂ ਆਈ, ਗਿਆਨ ਹੀ ਪ੍ਰਾਪਤ ਨਹੀਂ ਹੋਇਆ। ਗੁਰਸਿੱਖੋ, ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ, ਜਿਹੜਾ ਗਿਆਨ ਹੈ ਨਾ ਸਾਧ ਸੰਗਤ ਜੀ, ਪਹਿਲਾਂ ਗੁਰਮੁਖ ਪਿਆਰਾ ਸਿਮਰਨ ਕਰਦਾ, ਗੁਰੂ ਵਾਲਾ ਬਣ ਕੇ ਨਾਮ ਜਪਦਾ, ਜੋ ਪੰਜਾਂ ਪਿਆਰਿਆਂ ਨਾਮ ਦਿੱਤਾ ਉਹ ਧਾਰਨ ਕਰਦਾ, ਫਿਰ ਬਾਅਦ ਵਿੱਚ ਸਤਸੰਗ ਉਹਦੇ ਕਮਾਈ ਕਰਦਾ, ਕਮਾਈ ਕਰਕੇ ਬਾਅਦ ਵਿੱਚ ਫਿਰ ਉਹਨੂੰ ਗਿਆਨ ਪ੍ਰਾਪਤ ਹੁੰਦਾ। ਗਿਆਨ ਕਿਸ ਤਰ੍ਹਾਂ ਪ੍ਰਾਪਤ ਹੁੰਦਾ? ਜਪਜੀ ਸਾਹਿਬ ਦੇ ਵਿੱਚ ਜਿਸ ਤਰ੍ਹਾਂ ਪੰਜ ਖੰਡ ਗੁਰੂ ਸਾਹਿਬ ਨੇ ਬਖਸ਼ੇ ਹਨ, ਧੰਨ ਗੁਰੂ ਨਾਨਕ ਸਾਹਿਬ ਜੀ ਨੇ, ਪਹਿਲਾ ਖੰਡ ਹੈ ਸਤਸੰਗ ਧਰਮ ਖੰਡ। ਧਰਮ ਖੰਡ ਜਿਹੜਾ ਹੈ, ਜਿਹੜਾ ਮਨੁੱਖ ਧਰਮੀ ਹੋਵੇਗਾ ਨਾ, ਸਾਧ ਸੰਗਤ ਜੀ ਧਰਮ ਦੇ ਵਿੱਚ ਆ ਜਾਣਾ, ਆਪਣੇ ਧਰਮ ਚ ਪਰਪੱਕਤਾ ਸਹਿਤ ਰਹਿਣਾ, ਗੁਰਸਿੱਖੀ ਧਰਮ ਮਾਰਗ ਤੇ ਚੱਲ ਪੈਣਾ, ਗੁਰੂ ਦਾ ਸਿੱਖ ਬਣ ਜਾਣਾ, ਸਿੰਘ ਬਣ ਜਾਣਾ, ਇਹ ਪਹਿਲਾ ਧਰਮ ਖੰਡ ਹੈ। ਫਿਰ ਉਹਦੇ ਤੋਂ ਬਾਅਦ ਗਿਆਨ ਖੰਡ ਪ੍ਰਾਪਤ ਹੁੰਦਾ ਹੈ, ਫਿਰ ਗਿਆਨ ਖੰਡ ਹੈ ਜਪਜੀ ਸਾਹਿਬ ਦੇ ਵਿੱਚ। ਤੇ ਸਤਿਗੁਰੂ ਸੱਚੇ ਪਾਤਸ਼ਾਹ ਬਚਨ ਕਰਦੇ ਹਨ, ਜਿਹੜਾ ਪਹਿਲੋਂ ਧਰਮੀ ਹੋ ਗਿਆ, ਉਹਨੇ ਸਿਮਰਨ ਕੀਤਾ, ਉਹਨੇ ਨਾਮ ਜਪਿਆ, ਉਹ ਗੁਰੂ ਸਾਹਿਬ ਦੀ ਸ਼ਰਨ ਵਿੱਚ ਆਇਆ, ਸਤਿਗੁਰੂ ਦੀ ਕਥਾ ਕੀਰਤਨ ਸਰਵਣ ਕੀਤਾ, ਗੁਰੂ ਦੀ ਬਾਣੀ ਸਰਵਣ ਕੀਤੀ ਹੈ, ਸਤਿਗੁਰੂ ਗੁਰੂ ਘਰ ਦੇ ਵਿੱਚ ਸੇਵਾ ਕੀਤੀ ਹੈ, ਗੁਰੂ ਘਰ ਦੇ ਵਿੱਚ ਸੇਵਾ ਕਰਕੇ ਸਤਸੰਗ ਆਪਣਾ ਤਨ ਸਫਲਾ ਕੀਤਾ ਹੈ, ਜ਼ਬਾਨ ਨਾਲ ਬਾਣੀ ਪੜ੍ਹ ਕੇ ਆਪਣੀ ਰਸਨਾ ਸਫਲੀ ਕੀਤੀ ਹੈ, ਹਿਰਦੇ ਦੇ ਵਿੱਚ ਸਤਿਗੁਰ ਦਾ ਧਿਆਨ ਧਰ ਕੇ ਤੋ ਸਤਸੰਗ ਆਪਣਾ ਸਾਰਾ ਕੁਝ ਤਨ ਮਨ ਧਨ ਜਿਹੜਾ ਉਹ ਸਫਲਾ ਕਰ ਲਿਆ, ਧਨ ਗੁਰੂ ਦਾ ਸਮਝ ਕੇ ਵਰਤਿਆ, ਤੇ ਫਿਰ ਸਤਸੰਗ ਉਹਨੂੰ ਸਿਮਰਨ ਕਰਦਿਆਂ ਕਰਦਿਆਂ ਫਿਰ ਗਿਆਨ ਪ੍ਰਾਪਤ ਹੋ ਗਿਆ, ਫਿਰ ਗਿਆਨ ਖੰਡ ਦੇ ਵਿੱਚ ਆ ਗਿਆ। ਜਦੋਂ ਗਿਆਨ ਖੰਡੀ ਜਿਹੜਾ ਹੁੰਦਾ ਹੈ ਸਾਧ ਸੰਗਤ ਜੀ, ਉਹਨੂੰ ਇਹਨਾਂ ਚੀਜ਼ਾਂ ਦਾ ਗਿਆਨ ਹੋ ਜਾਂਦਾ ਹੈ ਕਿ ਦੁਨੀਆਦਾਰੀ ਦੇ ਧੰਦਿਆਂ ਦੇ ਵਿੱਚ ਮੈਂ ਫਸਿਆ ਫਿਰਦਾ, ਇੱਕ ਸਤਿਗੁਰ ਦਾ ਸਿਮਰਨ ਮੈਂ ਕਰਾਂ ਤੇ ਧੰਦੇ ਵੀ ਕਰੀ ਜਾਵਾਂ ਤੇ ਸਿਮਰਨ ਵੀ ਕਰੀ ਜਾਵਾਂ, ਕਿਉਂਕਿ ਗੁਰੂ ਸਾਹਿਬ ਜੀ ਕਹਿੰਦੇ ਗਿਰ ਹੀ ਮੈਂ ਹਰ ਜਨ ਉਦਾਸੀ, ਗ੍ਰਿਸ਼ਤ ਵਿੱਚ ਰਹਿੰਦਾ ਹਰੀ ਦਾ ਜਨ ਉਦਾਸ ਹੀ ਰਹਿੰਦਾ। ਉਦਾਸ ਦਾ ਮਤਲਬ ਇਹ ਹੈ ਕਿ ਦੁਨੀਆਦਾਰੀ ਨਾਲ ਉਪਰਾਮ ਰਹਿੰਦਾ, ਇੱਕ ਪਰਮਾਤਮਾ ਨਾਲ ਜੁੜਿਆ ਰਹਿੰਦਾ। ਜਿੱਦਾਂ ਸੋਹਲੇ ਦੇ ਵਿੱਚ ਸਤਿਗੁਰ ਬਾਣੀ ਦੇ ਵਿੱਚ ਕਥਨ ਕਰਦੇ ਹਨ, ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾਤੇ ਕਮਣ ਸਮਾਰ। ਇਹ ਸਤਿਗੁਰ ਤੇਰੇ ਤਾਂ ਦਾਨਿਆਂ ਦੀ ਕੀਮਤ ਨਹੀਂ ਪਾ ਸਕਦੇ, ਦਾਨਾ ਉਹ ਹੁੰਦਾ ਹੈ ਜਿਹੜਾ ਸਾਧ ਸੰਗਤ ਬਾਹਰੋਂ ਐ ਪ੍ਰਤੀਤ ਹੋਵੇ ਜਿੱਦਾਂ ਗ੍ਰਿਸ਼ਤ ਵਿੱਚ ਪੂਰਾ ਮਿਲਿਆ ਹੁੰਦਾ ਤੇ ਅੰਦਰੋਂ ਪ੍ਰਮਾਤਮਾ ਨਾਲ ਜੁੜਿਆ ਹੋਵੇ, ਉਹਨੂੰ ਦਾਨਾ ਕਿਹਾ ਜਾਂਦਾ। ਤੇ ਤੇਰੇ ਦਾਨੇ ਕੀਮਤ, ਸਤਿਗੁਰੂ ਮੈਂ ਤਾਂ ਤੇਰੇ ਦਾਨਿਆਂ ਦੀ ਕੀਮਤ ਨਹੀਂ ਪਾ ਸਕਦਾ ਜਿਹੜੇ ਤੇਰੇ ਦਾਨੇ ਹਨ, ਤੇ ਤੂੰ ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਤੂੰ ਆਪ ਜੋ ਹੈ ਤੇਰੇ ਦਾਨੇ ਕੀਮਤਾਂ ਪਰ ਤਿਸ ਦਾਤੇ ਕਮਸੋ, ਜਿੱਡਾ ਕੁ ਵੱਡਾ ਤੂੰ ਦਾਤਾ ਹੈ ਸਤਿਗੁਰੂ ਜੀ, ਤੁਸੀਂ ਕਿੱਡੇ ਕੁ ਵੱਡੇ ਜੋ, ਤੁਹਾਡਾ ਸੁਮਾਰ ਅੰਤ ਮੈਂ ਕਿੱਦਾਂ ਪਾ ਸਕਦਾ ਹਾਂ। ਜਦੋਂ ਇਹ ਗਿਆਨ ਪ੍ਰਾਪਤ ਹੋ ਗਿਆ ਤੇ ਸਾਧ ਸੰਗਤ ਫਿਰ ਗਿਰ ਹੀ ਮੈਂ ਹਰ ਜਨ ਉਦਾਸੀ, ਗੁਰਪ੍ਰਸਾਦੀ ਜਿਨ੍ਹਾਂ ਲਿਵਲਾਗੀ ਤਿੰਨੀ ਵਿੱਚੇ ਮਾਇਆ ਪਾਇਆ, ਜਿਨ੍ਹਾਂ ਨੂੰ ਗੁਰੂ ਦੀ ਕਿਰਪਾ ਦੇ ਨਾਲ ਮਲ ਸਤਿਗੁਰ ਦੇ ਚਰਨਾਂ ਦੇ ਵਿੱਚ ਪ੍ਰੀਤੀ ਲੱਗ ਗਈ ਹੈ, ਉਹਨੇ ਮਾਇਆ ਦੇ ਵਿੱਚ ਹੀ ਉਸ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ, ਸਤਿਗੁਰ ਦੀ ਰਹਿਮਤ ਹੋ ਗਈ ਹੈ। ਤੋ ਸਾਧ ਸੰਗਤ ਜੀ, ਸਤਿਗੁਰ ਬਚਨ ਕਰਦੇ ਹਨ ਕਿ ਪਹਿਲਾ ਜਿਹੜਾ ਸਤਸੰਗ ਜਪਜੀ ਸਾਹਿਬ ਦੇ ਵਿੱਚ ਧਰਮ ਖੰਡ ਹੈ, ਧਰਮੀ ਮਨੁੱਖ ਹੋ ਗਿਆ, ਫਿਰ ਗਿਆਨ ਖੰਡ ਵਿੱਚ ਆਇਆ, ਤੇ ਗਿਆਨ ਤੋਂ ਬਾਅਦ ਫਿਰ ਸਾਧ ਸੰਗਤ ਜੀ ਸ਼ਰਮ ਖੰਡ ਹੈ। ਜਦੋਂ ਗਿਆਨ ਹੋ ਗਿਆ ਸਾਧ ਸੰਗਤ ਜੀ, ਇਹਨਾਂ ਵਿਸ਼ਿਆਂ ਵਿਕਾਰਾਂ ਚ ਕੁਝ ਨਹੀਂ ਰੱਖਿਆ, ਤੇ ਇਸੇ ਤਰ੍ਹਾਂ ਪਤੀ ਵਰਤਾ ਧਰਮ ਦੇ ਵਿੱਚ ਕਾਇਮ ਰਹਿਣਾ, ਪਤਨੀ ਵਰਤਾ ਧਰਮ ਦੇ ਵਿੱਚ ਕਾਇਮ ਰਹਿਣਾ, ਇਹੀ ਮੇਰਾ ਧਰਮ ਹੈ, ਇਹਨੂੰ ਗਿਆਨ ਪ੍ਰਾਪਤ ਹੋ ਗਿਆ ਕਿ ਇਸੇ ਤਰ੍ਹਾਂ ਸਾਧ ਸੰਗਤ ਫਿਰ ਉਹ ਦੂਸਰੇ ਪਾਸੇ ਮਨ ਉਹਦਾ ਭਟਕੇਗਾ ਨਹੀਂ, ਵਿਸ਼ਿਆਂ ਵਿਕਾਰਾਂ ਵੱਲੋਂ ਮਨ ਨਹੀਂ ਜਾਵੇਗਾ। ਸ਼ਬਦ ਸਪਰਸ਼ ਰਸ ਰੂਪ ਗੰਧ, ਸ਼ਬਦ ਜਿਹੜਾ ਸਾਧ ਸੰਗਤ ਬਗਾਨੀ ਔਰਤ ਨਾਲ ਜ਼ਬਾਨ ਸਾਂਝੀ ਕਰਨੀ ਇਕਾਂਤ ਦੇਸ਼ ਦੇ ਵਿੱਚ ਇਕਾਂਤ ਹੋ ਕੇ, ਤੇ ਸਪਰਸ਼ ਦਾ ਮਤਲਬ ਉਹ ਸਪਰਸ਼ ਕਰਨਾ, ਫਿਰ ਸਾਧ ਸੰਗਤ ਰੂਪ ਵੇਖਣਾ ਪਰਾਇਆ, ਤੇ ਫਿਰ ਸਾਧ ਸੰਗਤ ਸਤਿਗੁਰ ਕਹਿੰਦੇ ਰੂਪ ਰਸ, ਫਿਰ ਉਹਦਾ ਰਸ ਲੈਣਾ, ਫਿਰ ਗੰਧ ਖੁਸ਼ਬੂ ਲੈਣੀ, ਇਹ ਜਿਹੜੇ ਪੰਜ ਵਿਸ਼ੇ ਹਨ, ਇਹਨਾਂ ਵਿਸ਼ਿਆਂ ਤੋਂ ਫਿਰ ਸਾਧ ਸੰਗਤ ਜੀ ਉਹਨੂੰ ਜਦੋਂ ਗਿਆਨ ਪ੍ਰਾਪਤ ਹੋ ਗਿਆ, ਇਹਨਾਂ ਤੋਂ ਪਰੇ ਹਟ ਜਾਵੇਗਾ, ਸ਼ਰਮ ਕਰੇਗਾ। ਸ਼ਰਮ ਦਾ ਮਤਲਬ ਫਲਾਣੇ ਸ਼ਰਮ ਕਰੀ ਖਾਂ, ਤੈਨੂੰ ਸ਼ਰਮ ਨਹੀਂ ਆਉਂਦੀ, ਤੂੰ ਆਹ ਕੰਮ ਕਿਉਂ ਕਰ ਰਿਹਾ? ਸ਼ਰਮ, ਸ਼ਰਮ ਦਾ ਮਤਲਬ ਮੁਸ਼ਕਤ ਵੀ ਹੁੰਦਾ ਹੈ। ਫਿਰ ਆਪਣੇ ਮਨ ਨੂੰ ਮੋੜਨ ਦੀ ਮੁਸ਼ਕਤ ਕਰੇਗਾ, ਹਿੰਮਤ ਕਰੇਗਾ, ਮਨ ਨੂੰ ਮੋੜ ਕੇ ਗੁਰੂ ਦੇ ਚਰਨਾਂ ਵਿੱਚ ਲਾਵੇਗਾ। ਮਨ ਜਿੱਧਰ ਨੂੰ ਮਰਜ਼ੀ ਭੱਜਦਾ ਹੈ ਉਹਨੂੰ ਰੋਕਣ ਦਾ ਯਤਨ ਕਰੇਗਾ। ਫਿਰ ਉਹਨੂੰ ਸਾਧ ਸੰਗਤ ਜੀ ਸ਼ਰਮਖੰਡ ਵਿੱਚ ਆ ਗਿਆ। ਜਿਹੜਾ ਸ਼ਰਮਖੰਡੀ ਮਨੁੱਖ ਹੁੰਦਾ ਹੈ, ਜਿਹੜਾ ਗੁਰਸਿੱਖ ਸ਼ਰਮਖੰਡੀ ਹੈ, ਉਹ ਫਿਰ ਸਾਧ ਸੰਗਤ ਜੀ ਉਹਦੇ ਤੇ ਰਹਿਮਤ ਹੋ ਗਈ। ਜਦੋਂ ਸਤਿਗੁਰ ਦੀ ਸਿਮਰਨ ਕਰਦਿਆਂ ਕਰਦਿਆਂ ਵਿਸ਼ਿਆਂ ਵਿਕਾਰਾਂ ਤੋਂ ਉੱਪਰ ਉੱਠ ਖਲੋਤਾ ਹੈ, ਫਿਰ ਉਹਦੀ ਸਾਧ ਸੰਗਤ ਮਾਰੇ ਕਹਿੰਦੇ ਕਰਮ ਖੰਡ, ਫਿਰ ਕਰਮ ਖੰਡ ਵਿੱਚ ਆ ਜਾਵੇਗਾ। ਕਰਮ ਖੰਡ ਕੀ ਬਾਣੀ ਜੋਰ, ਕਰਮ ਖੰਡ ਦੀ ਬਾਣੀ ਦੇ ਵਿੱਚ ਜੋਰ ਆ ਜਾਂਦਾ ਹੈ ਜਿਹੜਾ ਕਰਮ ਖੰਡੀ ਗੁਰਸਿੱਖ ਹੁੰਦਾ ਹੈ। ਜਿਹੜਾ ਸਿਮਰਨ ਕਰਦਿਆਂ ਕਰਦਿਆਂ ਨਾਮ ਜਪਦਿਆਂ ਜਪਦਿਆਂ ਉਹਦੀ ਰਸਨਾ ਤੇ ਸਾਧ ਸੰਗਤ ਜੀ ਇਸੇ ਤਰ੍ਹਾਂ ਜੋਰ ਆ ਜਾਂਦਾ ਹੈ, ਜੋ ਮੂੰਹ ਚੋਂ ਬਚਨ ਕਹਿੰਦਾ ਉਹ ਸੱਚਾ ਹੋ ਜਾਂਦਾ, ਫਿਰ ਕਰਮ ਖੰਡ ਵਿੱਚ ਆ ਗਿਆ। ਫਿਰ ਉਹਦੇ ਤੋਂ ਬਾਅਦ ਫਿਰ ਸੱਚ ਖੰਡ ਹੈ। ਇਸੇ ਤਰ੍ਹਾਂ ਸਤਿਗੁਰ ਬਚਨ ਕਰਦੇ ਹਨ ਕਿ ਭਾਈ ਨਾ ਹਰ ਭਜਿਓ, ਨਾ ਹਰੀ ਦਾ ਸਿਮਰਨ ਕੀਤਾ ਹੈ ਤੂੰ, ਨਾ ਗੁਰਜਨ ਸੇਵਿਓ, ਨਾ ਗੁਰੂ ਦੀ ਸੇਵਾ ਕੀਤੀ, ਨਾ ਗੁਰੂ ਦੇ ਜਨਾਂ ਦੀ ਵੀ ਸੇਵਾ ਕੀਤੀ ਹੈ, ਸਿਮਰਨ ਨਹੀਂ ਕੀਤਾ ਤੇ ਉਹਨਾਂ ਦੀ ਸੰਗਤ ਵੀ ਨਹੀਂ ਕੀਤੀ। ਤੇ ਗੁਰੂ ਸਾਹਿਬ ਜੀ ਕਹਿੰਦੇ ਨਾ ਉਪਜਿਓ ਕਛ ਗਿਆਨਾ, ਫਿਰ ਤੈਨੂੰ ਗਿਆਨ ਵੀ ਕੋਈ ਪ੍ਰਾਪਤ ਨਹੀਂ ਹੋਇਆ, ਫਿਰ ਤੇਰੇ ਮਨ ਵਿੱਚ ਕੋਈ ਗਿਆਨ ਵੀ ਨਹੀਂ ਆਇਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਦਾ ਸਿਮਰਨ ਕਰਨ ਦਾ ਸਾਨੂੰ ਕੀ ਫਲ ਹੈ, ਸਤਿਗੁਰ ਦੀ ਸੰਗਤ ਕਰਨ ਦਾ ਕੀ ਫਲ ਹੈ, ਸਤਿਗੁਰ ਸੱਚੇ ਪਾਤਸ਼ਾਹ ਦਾ ਨਾਮ ਜਪਣ ਦਾ ਕੀ ਫਲ ਹੈ, ਇਹਦਾ ਗਿਆਨ ਤੈਨੂੰ ਪ੍ਰਾਪਤ ਨਹੀਂ ਹੋਇਆ। ਤਾਂ ਗੁਰੂ ਸਾਹਿਬ ਜੀ ਕਹਿੰਦੇ ਘੱਟ ਹੀ ਮਾਹੇ ਨਿਰੰਜਨ ਤੇਰਾ ਤੈ ਖੋਜਤ ਉਦਿਆਨ, ਤੇਰੇ ਹਿਰਦੇ ਦੇ ਵਿੱਚ ਨਿਰੰਜਨ ਦਾ ਮਤਲਬ ਹੈ ਕਾਲਖ ਤੋਂ ਰਹਿਤ ਸ਼ੁੱਧ ਸਰੂਪ ਜਿਹੜਾ ਪ੍ਰਮਾਤਮਾ ਅਕਾਲ ਪੁਰਖ ਹੈ, ਉਹ ਘੱਟ ਤੇਰੇ ਹਿਰਦੇ ਦੇ ਵਿੱਚ ਹੀ ਹੈ। ਘੱਟ ਘੱਟ ਮੈਂ ਹਰਜੂ ਬਸ ਹੈ ਸੰਤਨ ਕਹਿਓ ਪਕਾਰ, ਤੇ ਘਟਾਂ ਘਟਾਂ ਦੇ ਵਿੱਚ ਉਹ ਵਸ ਰਿਹਾ ਹੈ। ਘੱਟ ਘੱਟ ਹਿਰਦੇ ਦੇ ਵਿੱਚ ਘੱਟ ਹੀ ਮਾਹੇ ਨਿਰੰਜਨ ਤੇਰਾ, ਘੱਟ ਦੇ ਵਿੱਚ ਹਿਰਦੇ ਚ ਤੇਰੇ ਨਿਰੰਜਨ ਅਕਾਲ ਪੁਰਖ ਸੀ, ਪਰ ਤੈ ਖੋਜ ਤੇ ਉਦਿਆਨਾ, ਤੂੰ ਤਾਂ ਬਾਹਰ ਉਜਾੜ ਦੇ ਵਿੱਚ ਹੀ ਭਾਲਦਾ ਰਿਹਾ। ਤੇ ਕਈ ਇਸੇ ਤਰ੍ਹਾਂ ਕੋਈ ਕਿਤੇ ਚਲੇ ਜਾਂਦਾ ਹੈ, ਕੋਈ ਕਿਤੇ ਚਲੇ ਜਾਂਦਾ ਹੈ, ਕੋਈ ਹੰਨੇ ਦੀ, ਕੋਈ ਬੰਨੇ ਦੀ, ਕੋਈ ਪਹਾੜਾਂ ਵਾਲੇ ਰੰਨੇ ਦੀ, ਢੋਲ ਢਮੱਕਾ ਸਰਵਰ ਦਾ, ਇਹਨਾਂ ਸਾਰਿਆਂ ਦੇ ਮਗਰ ਭੱਜਿਆ ਫਿਰਦਾ ਹੈ। ਉਦਿਆਨ ਜੰਗਲਾਂ ਦੇ ਵਿੱਚ ਭੱਜਾ ਫਿਰਦਾ ਹੈ, ਆਪਣਾ ਘਰ ਬਾਰ ਛੱਡ ਕੇ ਜੰਗਲਾਂ ਵਿੱਚ ਚਲੇ ਜਾਂਦਾ ਹੈ, ਪਰ ਗੁਰੂ ਸਾਹਿਬ ਜੀ ਕਹਿੰਦੇ ਘੱਟ ਹੀ ਮਾਹੇ ਨਿਰੰਜਨ ਤੇਰਾ, ਐ ਭਾਈ ਐ ਜੀਵ ਐ ਗੁਰਸਿੱਖ ਐ ਪ੍ਰਾਣੀ, ਤੇਰੇ ਹਿਰਦੇ ਦੇ ਵਿੱਚ ਹੀ ਪਰਮਾਤਮਾ ਹੈ। ਜੇ ਬਾਬਾ ਫਰੀਦ ਜੀ ਨੇ ਸਿਮਰਨ ਕੀਤਾ, ਜੇ 48 ਸਾਲ 12-12 ਸਾਲ ਦੀਆਂ 4 ਤਾੜੀਆਂ ਲਾਈਆਂ, ਤੇ ਪਰ ਉਹਨਾਂ ਨੂੰ ਜਦੋਂ ਪਤਾ ਲੱਗਾ ਤਾਂ ਬਾਬਾ ਜੀ ਨੇ ਵੀ ਇਹ ਬਚਨ ਕਹਿ ਦਿੱਤਾ। ਬਾਬਾ ਫਰੀਦ ਜੀ ਨੇ ਕਹਿੰਦੇ ਫਰੀਦਾ ਜੰਗਲ ਜੰਗਲ ਕਿਆ ਭਵ ਹੈ, ਵਣ ਕੰਡਾ ਮੋੜੇ ਹੈ, ਵਸੀ ਰੱਬ ਹਿਆਲੀਏ ਜੰਗਲ ਕਿਆ ਢੂੰਡੇ। ਰੱਬ ਤਾਂ ਹਿਰਦੇ ਦੇ ਵਿੱਚ ਵਸਦਾ ਸੀ, ਮੈਂ ਅੰਦਰੋਂ ਹੀ ਲੱਭ ਲਿਆ। ਬਾਹਰ ਮੁੱਖ ਬਿਰਤੀ ਜਿਹੜੀ ਸੀ ਜਦੋਂ ਅੰਤਰਮੁੱਖ ਹੋ ਗਈ ਹੈ ਗੁਰਮੁਖੋ, ਜਦੋਂ ਅੰਤਰਮੁੱਖ ਬਿਰਤੀ ਹੋ ਗਈ ਆਪਣੇ ਆਪ ਹੀ ਅੰਦਰੋਂ ਲੱਭਣਾ ਸ਼ੁਰੂ ਕਰ ਦਿੱਤਾ। ਪਹਿਲੋਂ ਤਾਂ ਬਾਹਰ ਮੁੱਖ ਬਿਰਤੀ ਸੀ, ਦੁਨੀਆਂਦਾਰੀ ਦੀ ਚੱਕਾਚੌਂਦ ਵੇਖਦਾ ਸੀ ਮਨੁੱਖ, ਪਰ ਉੱਥੋਂ ਦੁਨੀਆਂ ਦੇ ਵਿੱਚੋਂ ਲੱਭਣ ਦਾ ਯਤਨ ਕਰਦਾ ਸੀ। ਪਰ ਸਾਧ ਸੰਗਤ ਜਦੋਂ ਅੰਤਰਮੁੱਖ ਬਿਰਤੀ ਹੋ ਗਈ, ਸਿਮਰਨ ਕਰਦਿਆਂ ਕਰਦਿਆਂ ਗਿਆਨ ਪ੍ਰਾਪਤ ਹੋ ਗਿਆ ਤੇ ਸਾਧ ਸੰਗਤ ਸਤਿਗੁਰ ਦੀ ਰਹਿਮਤ ਹੋ ਗਈ, ਬਖਸ਼ਿਸ਼ ਹੋ ਗਈ, ਫਿਰ ਹਿਰਦੇ ਚੋਂ ਅੰਦਰੋਂ ਹੀ ਪ੍ਰਮਾਤਮਾ ਸਭ ਕੁਛ ਕਰਮ ਹੈ, ਬਾਹਰ ਨਾਹੀ, ਬਾਹਰ ਟੋਲੇ ਸੋ ਭਰਮ ਭੁਲਾਹੀ, ਤਾਂ ਸਤਿਗੁਰ ਸੱਚੇ ਪਾਤਸ਼ਾਹ ਬਚਨ ਕਰਦੇ ਹਨ, ਘੱਟ ਹੀ ਮਾਹੇ ਨਿਰੰਜਨ ਤੇਰਾ ਤੈ ਖੋਜ ਤੇ ਉਦਿਆਨਾ, ਤੂੰ ਉਦਿਆਨ ਜੰਗਲਾਂ ਵਿੱਚ ਹੀ ਬੀਆ ਬਾਣਾਂ ਦੇ ਵਿੱਚ ਹੀ ਖੋਜਦਾ ਫਿਰਦਾ ਰਿਹਾ। ਤਾਂ ਗੁਰੂ ਸਾਹਿਬ ਅੱਗੇ ਕਰਦੇ ਬਹੁਤ ਜਨਮ ਭਰਮਤ ਤੈ ਹਾਰਿਓ, ਐ ਜੀਵ ਐ ਪ੍ਰਾਣੀ, ਬਹੁਤੇ ਜਨਮ ਭਰਮਦਾ ਰਿਹਾ, ਭਟਕਦਾ ਰਿਹਾ ਤੇ ਭਟਕ ਕੇ ਭਰਮ ਕੇ ਹਾਰ ਗਿਆ। ਆਸਥਿਰ ਮਤ ਨਹੀਂ ਪਾਈ, ਮਤ ਤੇਰੀ ਟਕਾ ਵਾਲੀ ਨਹੀਂ ਹੋਈ। ਜਿੰਨੇ ਜਨਮ ਹੋਏ, ਕਈ ਸਾਧ ਸੰਗ ਬਜ਼ੁਰਗ ਹੀ ਬੱਚਿਆਂ ਵਰਗੇ ਹੁੰਦੇ, ਕਈ ਬਜ਼ੁਰਗ ਬੱਚਿਆਂ ਵਰਗੇ ਹੁੰਦੇ, ਕਈ ਬੱਚੇ ਬਜ਼ੁਰਗਾਂ ਵਰਗੇ ਹੁੰਦੇ, ਉਹ ਕਿਉਂ, ਉਹ ਕਿੱਦਾਂ? ਤੋ ਸਾਧ ਸੰਗਤ ਜੀ ਕਈ ਬਜ਼ੁਰਗ ਜਿਹੜੇ ਆ ਬਚਪਨੇ ਵਾਲੀਆਂ ਗੱਲਾਂ ਬਹੁਤੀਆਂ ਕਰਦੇ, ਸਿਮਰਨ ਦੀ ਗੱਲ ਨਹੀਂ ਕੋਈ ਕਰਦੇ। ਜੇ ਕਈ ਕਹਿ ਵੀ ਦਿੰਦੇ, ਕਈ ਬੱਚੇ ਛੋਟੇ ਕਹਿੰਦੇ ਬਾਪੂ ਤੂੰ ਤਾਂ ਬਜ਼ੁਰਗ ਹੋ ਗਿਆ, ਤੂੰ ਕਿਹੜੀਆਂ ਗੱਲਾਂ ਕਰ ਰਹੇ ਹੈ, ਪਰ ਨਹੀਂ ਹਟਦੇ ਨਹੀਂ, ਉਹ ਬਚਪਨਾ ਅਵਸਥਾ ਉਹਨਾਂ ਦੀ ਰਹਿ ਜਾਂਦੀ ਹੈ। ਤੇ ਉਹ ਫਿਰ ਕੀ ਪ੍ਰਾਪਤ ਕਰ ਸਕਦੇ? ਦਾਨਾ ਤਾਂ ਹੋਇਆ ਹੀ ਨਾ, ਦਾਨਾ ਬਣਿਆ ਹੀ ਨਾ। ਤੋ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਬਚਨ ਕਰਦੇ ਹਨ ਕਿ ਸਤਿਗੁਰ ਕਹਿੰਦੇ ਆਸਥਿਰ ਮਤ ਨਹੀਂ ਪਾਈ, ਆਸਥਿਰ ਟਕਾ ਵਾਲੀ ਮਤ ਤੂੰ ਪ੍ਰਾਪਤ ਕੀਤੀ ਹੀ ਨਾ, ਤੂੰ ਤਾਂ ਗੁਰੂ ਪ੍ਰਮਾਤਮਾ ਦੇ ਨਾਲ ਜੁੜਿਆ ਹੀ ਨਹੀਂ, ਤੇ ਤੇਰੇ ਮਨ ਵਿੱਚ ਇੱਕੋ ਹੀ ਗੱਲ ਆ ਗਈ, ਹਰ ਗੱਲ ਮਜ਼ਾਕ ਚ ਉਡਾ ਦਿੰਦਾ। ਤੋ ਸਤਿਗੁਰ ਬਚਨ ਕਰਦੇ ਨੇ ਬਹੁਤ ਜਨਮ, ਜਿਸ ਤਰ੍ਹਾਂ ਭਗਤ ਜੀ ਕਥਨ ਕਰਦੇ ਹਨ, ਬਹੁਤ ਜਨਮ ਵਿਛੜੇ ਥੇ ਮਾਧਵ, ਇਹ ਜਨਮ ਤੁਮਾਰੇ ਲੇਖ ਹੈ, ਕਹ ਰਵਿਦਾਸ ਆਸ ਲੱਗ ਜੀਵੋ ਚਿਰ ਪਇਓ ਦਰਸ਼ਨ ਦੇਖ, ਬਹੁਤੇ ਚਿਰ ਹੋ ਗਿਆ ਮੇਰੇ ਸਤਿਗੁਰੂ ਪਿਤਾ ਜੀ ਹੇ ਅਕਾਲ ਪੁਰਖ ਜੀ ਤੁਹਾਡੇ ਦਰਸ਼ਨ ਦੇਖਿਆ ਨੂੰ, ਆਪ ਕਿਰਪਾ ਕੀਤੀ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਭਾਈ ਚੌਕੜੀ ਮਾਰ ਲਓ, ਸਾਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਰਹਿਮਤ ਕਰਦੇ ਹਨ। ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਭਾਈ ਤੇਰਾ ਆਸਥਿਰ ਮਤ ਨਹੀਂ ਪਾਈ, ਟਿਕਾ ਵਾਲੀ ਮਤ ਪਈ ਨਾ। ਜਿਸ ਤਰ੍ਹਾਂ ਸਾਧ ਸੰਗਤ ਜੀ ਪੰਜਾਂ ਪਿਆਰਿਆਂ ਨੂੰ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ, ਪਹਿਲੋਂ ਦਇਆ ਆਈ, ਫਿਰ ਧਰਮ ਆਇਆ, ਫਿਰ ਇਸਥਿਤੀ ਟਿਕਾਓ ਆਇਆ, ਫਿਰ ਸਾਧ ਸੰਗਤ ਜੀ ਇਸੇ ਤਰ੍ਹਾਂ ਪਹਿਲੋਂ ਦਇਆ ਆਈ, ਫਿਰ ਧਰਮ, ਫਿਰ ਹਿੰਮਤ ਆਈ, ਫਿਰ ਟਿਕਾਓ ਆਇਆ ਤੇ ਫਿਰ ਸਾਹਿਬ ਦੀ ਪ੍ਰਾਪਤੀ ਹੋ ਗਈ। ਤੋ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ। ਮਹਾਰਾਜ ਕਹਿੰਦੇ ਮਾਨਸ ਦੇਹ ਪਾਏ ਪਦ ਹਰ ਭਜ, ਨਾਨਕ ਬਾਤ ਬਤਾਈ। ਗੁਰੂ ਸਾਹਿਬ ਜੀ ਕਹਿੰਦੇ ਤੇਰੇ ਮਨੁੱਖਾ ਦੇਹ ਹੈ ਨਾ ਜਿਹੜੀ, ਇਹ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਮਾਨਸ ਦੇਹ ਪਾਏ ਪਦ ਹਰ ਭਜ, ਇਹ ਜੀਵ ਆ ਜਿਹੜਾ ਮਨੁੱਖਾ ਜਨਮ ਪਾਇਆ ਹੈ ਨਾ, ਇਹ ਪਦ ਹੈ, ਇਹ ਤੇਰਾ ਇਹ ਜੀਵਨ ਦੇ ਵਿੱਚ ਤੂੰ ਪਦ ਦਾ ਮਤਲਬ ਹੈ ਗੁਰੂ ਦੇ ਪਰਮਾਤਮਾ ਦੇ ਚਰਨਾਂ ਨੂੰ ਸਿਮਰਨਾ ਹੈ, ਗੁਰੂ ਦੇ ਚਰਨਾਂ ਨੂੰ ਸੇਵਨਾ ਹੈ। ਮਾਨਸ ਦੇ ਪਾਏ ਪਦ ਹਰ ਭਜ, ਇਹ ਜੀਵ ਮਨੁੱਖਾ ਜਨਮ ਜਦੋਂ ਪ੍ਰਾਪਤ ਕਰ ਲਿਆ ਤੇ ਤੇਰਾ ਕੰਮ ਕੀ ਹੈ, ਪਰਮਾਤਮਾ ਦਾ ਸਿਮਰਨ ਕਰਨਾ, ਨਾਮ ਜਪਣਾ। ਤਾਂਹੀ ਗੁਰਬਾਣੀ ਵਿੱਚ ਵੀ ਕਥਨ ਆਉਂਦਾ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤਕ ਫਕੜੇ ਸਭ ਮੁਕਦੀ ਚੱਲੀ ਰਹਿਣ। ਜੀਵਨ ਰੂਪੀ ਰਹਿਣ ਤੇਰੀ ਖਤਮ ਹੁੰਦੀ ਜਾ ਰਹੀ ਹੈ, ਆਇਆ ਤੇ ਤੂੰ ਲਾਹ ਲੈਣ ਵਾਸਤੇ ਆ। ਆਇਓ ਸੁਣਨ ਪੜਨ ਕੋ ਬਾਣੀ, ਨਾਮ ਵਿਸਾਰ ਲੱਗੇ ਅਨ ਲਾਲਚ, ਬਿਰਥਾ ਜਨਮ ਪ੍ਰਾਣੀ, ਐ ਪ੍ਰਾਣੀ ਤੇਰਾ ਜਨਮ ਹੀ ਬਿਰਥਾ ਚਲੇ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਥਨ ਕਰਦੇ ਹਨ ਕਿ ਐ ਬਣਾ ਮਨ ਰੇ ਪ੍ਰਭੂ ਪਰਮਾਤਮਾ ਦੀ ਸ਼ਰਨ ਦੇ ਵਿੱਚ ਆ ਜਾ, ਗੁਰੂ ਸਾਹਿਬ ਦੀ ਸ਼ਰਨ ਵਿੱਚ ਆ ਜਾ, ਤੇ ਕਿਉਂਕਿ ਗੁਰੂ ਸਾਹਿਬ ਉੱਤਮ ਬਖਤੇ ਹਨ, ਇੱਕ ਉੱਤਮ ਬਖਤਾ ਹੁੰਦਾ, ਕਨਿਸ਼ਠ ਬਖਤਾ ਹੁੰਦਾ ਹੈ, ਤੇ ਸਾਧ ਸੰਗਤ ਜੀ ਇੱਕ ਮੱਧਮ ਬਖਤਾ ਹੁੰਦਾ ਹੈ। ਪਹਿਲਾ ਜਿਹੜਾ ਸਾਧ ਸੰਗਤ ਜੀ ਮੱਧਮ ਬਖਤਾ ਹੈ, ਉਹ ਤਾਂ ਸਾਧ ਸੰਗਤ ਉਪਦੇਸ਼ ਕਰਦਾ ਹੈ, ਕਰਦਾ ਹੈ ਸਾਧ ਸੰਗਤ ਜਿਸ ਤਰ੍ਹਾਂ ਦੀ ਦੁਨੀਆ ਉਸ ਤਰ੍ਹਾਂ ਦਾ ਉਪਦੇਸ਼ ਕਰਦਾ ਹੈ, ਤੇ ਜਿਹੜਾ ਕਨਿਸ਼ਠ ਬਖਤਾ ਹੁੰਦਾ ਹੈ ਨਾ, ਉਹ ਜਦੋਂ ਉਹਦੀ ਕੋਈ ਗੱਲ ਨਾ ਮੰਨੇ ਤੇ ਡਾਂਗ ਲੈ ਕੇ ਉਹਦੇ ਮਗਰ ਪੈ ਜਾਂਦਾ, ਤੇ ਜਿਹੜਾ ਮੱਧਮ ਵਕਤ ਹੈ ਦੂਸਰੇ ਨੂੰ ਉਪਦੇਸ਼ ਦਿੰਦਾ, ਭਾਈ ਤੁਸੀਂ ਸਿੱਖ ਬਣੋ, ਤੁਸੀਂ ਗੁਰੂ ਦੀ ਗੱਲ ਕਰੋ, ਤੁਸੀਂ ਗੁਰੂ ਦਾ ਸਿਮਰਨ ਕਰੋ, ਤੁਸੀਂ ਨਾਮ ਜਪੋ। ਇਹ ਨਹੀਂ ਕਹਿੰਦਾ ਆਪਾਂ ਨਾਮ ਜਪੀਏ, ਆਪਾਂ ਸਿਮਰਨ ਕਰੀਏ, ਤੇ ਪਰ ਗੁਰੂ ਸਾਹਿਬ ਜਿਹੜੇ ਉੱਤਮ ਵਕਤੇ ਹਨ, ਜਿਹੜਾ ਮਨ ਪ੍ਰਥਾ ਹੈ, ਮਹਾਰਾਜ ਸੱਚੇ ਪਾਤਸ਼ਾਹ ਆਪਣੇ ਮਨ ਨੂੰ ਉਪਦੇਸ਼ ਦਿੰਦੇ ਹਨ, ਇਹ ਸਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ। ਮਹਾਰਾਜ ਕਹਿੰਦੇ ਮਾਨਸ ਦੇਹ ਪਾਏ ਪਦ ਹਰ ਭਜ, ਨਾਨਕ ਬਾਤ ਬਤਾਈ। ਗੁਰੂ ਸਾਹਿਬ ਜੀ ਕਹਿੰਦੇ ਮੈਂ ਤੁਹਾਨੂੰ ਇਹ ਬਾਤ ਬਤਾ ਰਿਹਾ, ਦੱਸ ਰਿਹਾ, ਇਹ ਬਚਨ ਕਹਿ ਰਿਹਾ ਕਿ ਇੱਕੋ ਇੱਕ ਪਰਮਾਤਮਾ ਇਹ ਮਨੁੱਖਾ ਦੇਹ ਹੈ, ਸਤਸੰਗ ਇਸ ਦੇਹੀ ਕੋ ਸਿਮਰੈ ਦੇਵ, ਸਾ ਦੇਹੀ ਭਜ ਹਰ ਕੀ ਸੇਵ, ਇਹ ਦੇਹੀ ਨੂੰ ਦੇਵਤੇ ਵੀ ਸਿਮਰਦੇ ਆ। ਉਹ ਕਹਿੰਦੇ ਕਿਤੇ ਸਾਨੂੰ ਵੀ ਮਨੁੱਖਾ ਜਨਮ ਮਿਲ ਜਾਵੇ, ਅਸੀਂ ਵੀ ਮਨੁੱਖਾ ਜਨਮ ਦੇ ਵਿੱਚ ਆ ਕੇ ਤੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਅਭੇਤ ਹੋ ਜਾਈਏ। ਉਹ ਵੀ ਤਰਸਦੇ ਹਨ ਸਤਸੰਗਰ ਜੀ, ਦੇਵਤੇ ਵੀ ਕੋਈ ਬਹੁਤ ਵੱਡੀ ਸਤਸੰਗਤ ਜੀ ਪਦਵੀ ਨਹੀਂ ਹੈ, ਉਹ ਵਿਸ਼ੇਵਾ ਰਾਸ਼ੀ ਭੋਗਦੇ ਹਨ ਜ਼ਿਆਦਾ, ਤੋ ਇਸੇ ਤਰ੍ਹਾਂ ਸਵਰਗ ਦੀਆਂ ਹੋਰਾਂ ਪੱਛਰਾਂ ਹੀ ਲੈਂਦੇ ਭੋਗਦੇ ਹਨ ਸਾਧ ਸੰਗਤ ਜੀ, ਪਰ ਉਹਨਾਂ ਦਾ ਮਨ ਇਹ ਕਹਿੰਦਾ ਹੈ ਕਿ ਅਸੀਂ ਮਨੁੱਖਾ ਜਨਮ ਵਿੱਚ ਕਿਸ ਤਰ੍ਹਾਂ ਆਈਏ, ਕਿੱਦਾਂ ਆਈਏ, ਉਹ ਵੀ ਤਰਲੇ ਕੱਢਦੇ, ਪਰ ਸਾਨੂੰ ਮਨੁੱਖਾ ਜਨਮ ਮਿਲਿਆ, ਅਸੀਂ ਭਾਗਾਂ ਵਾਲੇ ਹਾਂ, ਪਰ ਇਹ ਮਨੁੱਖਾ ਜਨਮ ਦੇ ਵਿੱਚ ਸਾਧ ਸੰਗਤ ਜੀ ਇਹਨੂੰ ਸਫਲਾ ਨਾ ਕੀਤਾ, ਇਹਨੂੰ ਜਿੰਨਾ ਚਿਰ ਸਫਲਾ ਨਾ ਕੀਤਾ ਐਵੇਂ ਚਲੇ ਜਾਵੇਗਾ। ਮਹਾਂਪੁਰਖ ਇੱਕ ਦ੍ਰਿਸ਼ਟਾਂਤ ਦਿਆ ਕਰਦੇ ਕਿ ਇੱਕ ਸਾਧ ਸੰਗਤ ਜੀ ਅੰਨਾ ਸੀ, ਸਿਰ ਤੇ ਉੱਤੇ ਸਾਧ ਸੰਗਤ ਗੰਜਾ ਸੀ, ਪਰ ਉਹਨੇ ਇੱਕ ਟੁੰਡਾ ਸੀ, ਉਹ ਹੀ ਸਾਧ ਸੰਗਤ ਜੀ ਉਹਦਾ ਟੁੰਡਾ ਹੀ ਹੱਥ ਤੇ ਅੰਨਾ ਸੀ ਉਹ, ਤੇ ਸਿਰ ਤੇ ਗੰਜ ਪਿਆ ਹੋਇਆ ਸੀ, ਤੇ 84 ਦਰਵਾਜ਼ਿਆਂ ਵਾਲੇ ਕਿਲੇ ਦੇ ਅੰਦਰ ਵੜ ਗਿਆ। ਜਦੋਂ ਕਿਸੇ ਨੂੰ ਪੁੱਛਿਆ ਕਿ ਭਾਈ ਮੈਂ ਬਾਹਰ ਕਿੱਦਾਂ ਜਾਵਾਂ, ਉਹ ਕਹਿੰਦਾ ਭਾਈ ਕੰਧ ਨੂੰ ਹੱਥ ਲਾ ਕੇ ਤੁਰਿਆ ਜਾ, ਜਿਹੜਾ ਦਰਵਾਜ਼ਾ ਖੁੱਲਾ ਹੋਵੇਗਾ, 84 ਦਰਵਾਜ਼ਾ ਇੱਕ ਖੁੱਲਾ ਹੈ, ਉਸ ਦਰਵਾਜ਼ੇ ਤੋਂ ਬਾਹਰ ਹੋ ਜਾਵੇ। ਉਹਨੇ ਆਖਿਆ ਠੀਕ ਹੈ ਜੀ, ਪਰ ਉਹ ਤੁਰਿਆ ਗਿਆ, ਜਦੋਂ ਦਰਵਾਜ਼ੇ ਤੇ ਹੱਥ ਮਾਰਿਆ, ਉਹ ਜਿਹੜਾ ਦਰਵਾਜ਼ਾ ਖੁੱਲਾ ਸੀ ਨਾ, ਉੱਤੇ ਇੱਕੋ ਸਾਧ ਸੰਗਤ ਜੀ ਮਾਖਿਓ ਲੱਗਾ ਹੋਇਆ ਸੀ, ਉਹਦਾ ਹੱਥ ਵੱਜਿਆ, ਉੱਥੋਂ ਸ਼ਹਿਦ ਟਪਕਿਆ, ਸ਼ਹਿਦ ਚ ਟਪਕਿਆ ਰਸ ਚ ਸਾਧ ਸੰਗਤ ਜੀ ਉਹ ਲੈਣ ਲੱਗ ਪਿਆ, ਉਸ ਆਨੰਦ ਵਿੱਚ ਹੀ ਫਸ ਗਿਆ। ਬਾਅਦ ਵਿੱਚ ਸਾਧ ਸੰਗਤ ਉਹ ਮੱਛਰ ਉਹ ਜਿਹੜੀਆਂ ਸਾਧ ਮੱਖੀਆਂ ਸਨ ਉਹਦੇ ਗੰਜ ਦੇ ਉੱਤੇ ਲੜੀਆਂ, ਤੇ ਉਹ ਗੰਜ ਖੁਰਕਦਾ ਖੁਰਕਦਾ ਉਹਨੂੰ ਭੁੱਲੀ ਗਿਆ, ਤੇ ਫਿਰ 84 ਦੇ ਗੇੜੇ ਚ ਪੈ ਗਿਆ। ਇਹ ਦ੍ਰਿਸ਼ਟਾਂਤ ਹੈ, ਦਾਹ ਦ੍ਰਿਸ਼ਟਾਂਤ ਹੈ, ਮਨੁੱਖ ਜਿਹੜਾ ਹੈ, ਇਹ ਜਿਹੜਾ ਜੀਵ ਹੈ 84 ਲੱਖ ਜੂਨ ਦੇ ਵਿੱਚੋਂ ਜਦੋਂ ਆਇਆ, ਤੇ ਟੁੰਡ ਜਿਹੜੇ ਸਾਧ ਸੰਗਤ ਜੀ ਹੱਥ ਟੁੰਡੇ ਹਨ, ਸਿਮਰ ਸੇਵਾ ਨਹੀਂ ਕਰਦਾ, ਤੇ ਸਾਸ ਸਿਰ ਤੇ ਗੰਜ ਪਿਆ ਹੋਇਆ, ਸ਼ਰਧਾ ਨਹੀਂ ਹੈ, ਭਾਵਨਾ ਨਹੀਂ ਹੈ, ਤੇ ਸਾਸ ਅੱਖਾਂ ਤੋਂ ਅੰਨਾ, ਅੱਖਾਂ ਤੋਂ ਅੰਨਾ ਹੋਣ ਕਰਕੇ ਭਾਵ ਕੇ ਮਾਇਆ ਦੇ ਮੋਹ ਵਿੱਚ ਐਸਾ ਮਗਨ ਹੋਇਆ ਹੋਇਆ ਹੈ, ਤੇ ਜਿਹੜੇ ਛੱਜਾ ਲੱਗਾ ਸੀ ਨਾ ਸਾਧ ਸੰਗਤ ਸ਼ਹਿਦ ਦਾ, ਜਿਹੜਾ ਮਾਖਿਓ ਦਾ, ਉਹ ਹੈ ਆ ਦੁਨੀਆਦਾਰੀ ਦੇ ਆਨੰਦ, ਵਿਸ਼ਿਆਂ ਵਿਕਾਰਾਂ ਦੇ ਆਨੰਦ, ਮਾਇਆ ਦੇ ਆਨੰਦ, ਇਹ ਸੁਖਾਂ ਦੇ ਵਿੱਚ ਹੀ ਪੈ ਗਏ ਤੇ ਸਾਰ ਸਿੰਘ ਆਪਣਾ ਜਦੋਂ ਆ ਮੱਛਰ ਲੜਿਆ ਭਾਵ ਕੇ ਆ ਜਿਸ ਤਰ੍ਹਾਂ ਮੱਖੀਆਂ ਲੜੀਆਂ ਇਹ ਪਰਿਵਾਰ ਦੇ ਜੀ ਹਨ ਤੇ ਇਹਨਾਂ ਨੂੰ ਪਾਲਦਾ ਪਾਲਦਾ ਆਪਣਾ ਗੰਜ ਖੁਰਕਦਾ ਖੁਰਕਦਾ ਜ਼ਿੰਦਗੀ ਦੇ ਵਿੱਚੋਂ ਗਾਂਹ ਨਿਕਲ ਗਿਆ ਫਿਰ 84 ਦੇ ਗੇੜੇ ਵਿੱਚ ਪੈ ਗਿਆ। ਇਸ ਤਰ੍ਹਾਂ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਮਾਨਸ ਦੇ ਪਾਏ ਪਾਦਹਾਰ ਭਾਜ, ਮਨੁੱਖਾ ਜਨਮ ਪਾਇਆ ਤੂੰ ਤਾਂ ਕਰਕੇ ਆ 84 ਜੂਨ ਦੇ ਵਿੱਚੋਂ ਤੂੰ ਤਰਲੇ ਮਾਰੇ। ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਬੇਨਤੀਆਂ ਕੀਤੀਆਂ ਕਿ ਹੇ ਅਕਾਲ ਪੁਰਖ ਮੈਨੂੰ ਇਹਨਾਂ ਜੂਨਾਂ ਚੋਂ ਕੱਢ ਦੇ, ਮੈਂ ਤੁਹਾਡਾ ਸਿਮਰਨ ਨਹੀਂ ਭੁੱਲਾਂਗਾ। ਪਰ ਜਦੋਂ ਮਨੁੱਖਾ ਜਨਮ ਮਿਲਿਆ, ਚਾਂਸ ਮਿਲਿਆ, ਇੱਕ ਮੌਕਾ ਮਿਲਿਆ, ਇਸ ਮਨੁੱਖਾ ਜਨਮ ਦੇ ਵਿੱਚ ਵੀ ਦੁਨੀਆਂਦਾਰੀ ਚ ਪੈ ਗਏ, ਦੁਨੀਆਂਦਾਰੀ ਚ ਪੈ ਕੇ ਧਰਮ ਨੂੰ ਛੱਡ ਬੈਠਾ। ਗੁਰਬਾਣੀ ਵਿੱਚ ਕਥਨ ਆਉਂਦਾ, ਦੀਨ ਗਵਾਇਆ ਦੁਨੀ ਸਿਉ, ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਆਦਿ। ਦੀਨ ਧਰਮ ਤਾਂ ਦੁਨੀਆਂ ਵਾਸਤੇ ਗਵਾ ਲਿਆ ਜੀਵ, ਤੂੰ ਧਰਮ ਦੁਨੀਆਂ ਵਾਸਤੇ ਗਵਾ ਲਿਆ, ਆਪਣੇ ਬੱਚਿਆਂ ਆਪਣੇ ਸਾਰੇ ਪਰਿਵਾਰ ਨੂੰ ਪਾਲਣ ਵਾਸਤੇ ਗਵਾ ਲਿਆ, ਪਰ ਇਹਨੇ ਤਾਂ ਨਾਲ ਨਹੀਂ ਜਾਣਾ ਦੁਨੀਆਂ ਨੇ। ਸਾਧ ਸੰਗਤ ਜੀ ਧਰਮ ਦੀਨ ਨੇ ਨਾਲ ਜਾਣਾ, ਪਰ ਮਹਾਰਾਜ ਕਹਿੰਦੇ ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਆਦਿ, ਬਸਮਝ ਨੇ ਆਪਣੇ ਹੱਥੀ ਆਪਣੇ ਪੈਰੀ ਆਪੇ ਕੁਹਾੜਾ ਮਾਰ ਲਿਆ। ਤੋ ਇਸ ਤਰ੍ਹਾਂ ਸਤਿਗੁਰੂ ਦੀ ਬਾਣੀ ਸਾਧ ਸੰਗਤ ਪਵਿੱਤਰ ਉਪਦੇਸ਼ ਬਖਸ਼ ਰਹੀ ਹੈ, ਪਰ ਸਾਡਾ ਜਿਹੜਾ ਮਨ ਹੈ, ਮਨ ਜਿਹੜਾ ਹੌਲੀ ਹੌਲੀ ਗੁਰੂ ਸਾਹਿਬ ਦਾ ਸਿਮਰਨ ਕਰਾਂਗੇ ਤਾਂ ਸਾਨੂੰ ਪ੍ਰਾਪਤੀ ਹੋਵੇਗੀ, ਤਾਂ ਗਿਆਨ ਪ੍ਰਾਪਤ ਹੋਵੇਗਾ। ਤਾਂਹੀਓ ਗੁਰੂ ਸਾਹਿਬ ਜੀ ਬਚਨ ਕਰਦੇ ਹਨ ਕਿ ਨਾ ਹਾਰ ਭਜਿਓ ਨਾ ਗੁਰਜਨ ਸੇਵਿਓ ਨਾ ਉਪਜਿਓ ਕਛ ਗਿਆਨਾ। ਤੈਨੂੰ ਗਿਆਨ ਤਾਂ ਕੋਈ ਪ੍ਰਾਪਤ ਨਹੀਂ ਹੋਇਆ, ਨਾ ਗੁਰੂ ਦਾ ਸਿਮਰਨ ਕੀਤਾ, ਨਾ ਗੁਰੂ ਦੇ ਜਨਾਂ ਦੀ ਸੰਗਤ ਕੀਤੀ ਹੈ ਸਾਧ ਸੰਗਤ ਜੀ, ਇਸ ਕਰਕੇ ਗੁਰੂ ਦੀ ਸਤਸੰਗਤ ਕੀਤੀ ਨਹੀਂ ਤੇ ਤੈਨੂੰ ਗਿਆਨ ਪੈਦਾ ਹੀ ਨਹੀਂ ਹੋਇਆ, ਤੇ ਤੇਰੇ ਤਾਂ ਅੰਦਰ ਹੀ ਪਰਮਾਤਮਾ ਬੈਠਾ ਹੋਇਆ ਸੀ। ਇਸ ਕਰਕੇ ਮਨੁੱਖਾ ਜਨਮ ਜਿਹੜਾ ਹੈ ਨਾ, ਤਾਂਹੀ ਬਾਬਾ ਕਬੀਰ ਜੀ ਨੇ ਵੀ ਬਚਨ ਕੀਤਾ ਹੈ, ਕਬੀਰ ਮਾਨੁੱਖ ਜਨਮ ਦੁਲਾਂਬ ਹੈ ਉਹਦਾ ਬਾਰ ਹੈ ਬਾਰ ਹੋ, ਇਹ ਬਾਰ ਬਾਰ ਨਹੀਂ ਜੇ ਆਉਣਾ, ਬਾਰ ਬਾਰ ਨਹੀਂ ਆਉਣਾ, ਤੇ ਸਤਿਗੁਰੂ ਇਹੋ ਤੇਰੀ ਅਵਸਰ ਇਹੋ ਤੇਰੀ ਬਾਰ ਇਹੋ ਤੇਰਾ ਸਮਾਂ ਹੈ। ਮਨੁੱਖਾ ਜਨਮ ਦੇ ਵਿੱਚ ਇੱਕ ਓਅੰਕਾਰ ਤੋਂ ਲੈ ਕੇ 18:10-20 ਤੱਕ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹੀ ਬਚਨ ਕਿਹਾ, ਬੰਦਿਆ ਤੂੰ ਬੰਦਾ ਬਣ ਜਾ, ਬੰਦਿਆ ਤੂੰ ਬੰਦਾ ਬਣ ਜਾ। ਇਹ ਕਦੀ ਪਸ਼ੂ ਨੂੰ ਨਹੀਂ ਕਿਹਾ ਕਿ ਪਸ਼ੂਆ ਤੂੰ ਬਹੁਤ ਹੈ ਹੀ ਹੈ ਸਾਧ ਸੰਗਤ ਜੀ, ਇਸੇ ਤਰ੍ਹਾਂ ਬੰਦੇ ਨੂੰ ਵੀ ਬੰਦਾ ਬਣਾਉਣ ਵਾਸਤੇ ਗੁਰੂ ਸਾਹਿਬ ਕਹੇ, ਕਰ ਬੰਦੇ ਤੂੰ ਬੰਦਗੀ ਜਿਚਰ ਘੱਟ ਮੈਂ ਸਾਹ, ਬੰਦੇ ਬੰਦਗੀ ਇਖਤਿਆਰ ਸਾਹਿਬ ਰੋਸ ਧਰੇ ਕੇ ਪਿਆਰ। ਬੰਦਾ ਜਿਹੜਾ ਉਹ ਹੈ ਜਿਹੜਾ ਸਾਹ ਬੰਦਗੀ ਕਰਦਾ ਹੈ, ਆਦਮੀ ਹਮ ਆਦਮੀ ਇਕਦਮ ਹੀ ਮੋਹਲਤ ਮੋਹਤ ਨਾ ਜਾਣਾ, ਇਹ ਆਦਮੀ ਇਕਦਮ ਆ ਗਿਆ ਤਾਂ ਆਦਮੀ ਹੈ ਸਾਧ ਸੰਗਤ ਜੀ। ਮਨੁੱਖਾ ਜਨਮ ਪ੍ਰਾਪਤ ਹੋਇਆ, ਜਿਹੜੇ ਵਿਕਲਾਂਗ ਹਨ ਜਿਹਨੂੰ ਸਾਧ ਸੰਗਤ ਹੈਂਡੀਕੈਪ ਕਹਿ ਦਿੰਦੇ ਆਪਾਂ, ਉਹਨਾਂ ਉਹ ਵੀ ਤਾਂ ਮਨੁੱਖਾ ਜਨਮ ਹੀ ਹੈ ਨਾ, ਪਰ ਕਿੰਨਾ ਕੁ ਉਹਨਾਂ ਨੇ ਪਾਪ ਕੀਤਾ ਹੋਵੇਗਾ, ਵਿਚਾਰਿਆਂ ਦੇ ਹੱਥ ਨਹੀਂ ਹੁੰਦੇ, ਉਹਨਾਂ ਦੀ ਨਿਗਾਹ ਨਹੀਂ ਹੁੰਦੀ, ਉਹਨਾਂ ਦੇ ਕੰਨ ਹੀ ਨਹੀਂ ਹੁੰਦੇ, ਜ਼ਬਾਨ ਨਾਲ ਬੋਲ ਵੀ ਨਹੀਂ ਸਕਦੇ, ਹੈ ਤਾਂ ਉਹਨਾਂ ਦਾ ਵੀ ਮਨੁੱਖਾ ਜਨਮ, ਪਰ ਉਸ ਮਨੁੱਖਾ ਜਨਮ ਦੇ ਵਿੱਚ ਵੀ ਸਾਧ ਸੰਗਤ ਉਹ ਪ੍ਰਾਪਤੀ ਕਰ ਸਕਦੇ, ਕਿੱਡੇ ਕੁ ਵੱਡੇ ਪਾਪ ਕੀਤੇ ਹੋਣਗੇ ਜਿਨ੍ਹਾਂ ਦੀ ਐਸੀ ਹਾਲਤ ਹੁੰਦੀ ਹੈ। ਫਿਰ ਉਹ ਸਾਧ ਸੰਗਤ ਉਹਨਾਂ ਨਾਲ ਕਦੀ ਧਿਆਨ ਮਾਰ ਕੇ ਵੇਖੀਏ ਤਾਂ ਸਾਨੂੰ ਪਤਾ ਲੱਗੇਗਾ ਕਿ ਸਾਨੂੰ ਪ੍ਰਮਾਤਮਾ ਨੇ ਨਰਨ ਰਹਿਣੀ ਦੇਹ ਦਿੱਤੀ ਹੈ, ਸਰੀਰ ਦਿੱਤਾ ਹੈ, ਸਾਨੂੰ ਇੰਦਰੇ ਸਹੀ ਦਿੱਤੇ ਹਨ, ਅੱਖਾਂ ਵੀ ਪੂਰੀਆਂ ਕੰਮ ਕਰਦੀਆਂ, ਤੋ ਸਾਧ ਸੰਗਤ ਜ਼ਬਾਨ ਵੀ ਗੁਰੂ ਸਾਹਿਬ ਨੇ ਦਿੱਤੀ ਹੈ, ਕੰਨਾਂ ਦੇ ਨਾਲ ਸੁਣ ਵੀ ਸਕਦੇ ਹਾਂ, ਪੈਰਾਂ ਦੇ ਨਾਲ ਚੱਲ ਕੇ ਵੀ ਜਾ ਸਕਦੇ ਹਾਂ ਸਤਸੰਗਤ ਦੇ ਵਿੱਚ, ਪਰ ਫਿਰ ਵੀ ਅਸੀਂ ਨਹੀਂ ਜਾਂਦੇ, ਫਿਰ ਵੀ ਅਸੀਂ ਉਸ ਪ੍ਰਮਾਤਮਾ ਨੇ ਦਾਤ ਪਿਆਰੀ ਵਿਸਰਿਆ ਦਾ ਤਾਰਾ, ਜੋ ਪ੍ਰਮਾਤਮਾ ਨੇ ਦਾਤ ਦਿੱਤੀ ਹੈ ਉਹ ਤਾਂ ਪਿਆਰੀ ਕਰ ਲਈ, ਪਰ ਦਤਾਰ ਨੇ ਜਿੰਨੇ ਪ੍ਰਮਾਤਮਾ ਨੇ ਸਾਨੂੰ ਦਿੱਤੀ ਉਹਨੂੰ ਤਾਂ ਭੁੱਲ ਬੈਠੇ। ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰਦੇ ਹਨ ਕਿ ਆਪਣੇ ਆਪ ਦੇ ਜਿਹੜੇ ਸਾਧ ਸੰਗਤ ਦਤਾਰ ਪਦਾਰਥ ਹਨ ਉਹਨਾਂ ਨੂੰ ਤਾਂ ਵੱਡਾ ਕਰਕੇ ਮੰਨ ਲਿਆ, ਤੇ ਪ੍ਰਮਾਤਮਾ ਨੂੰ ਸਾਧ ਸੰਗਤ ਜੀ ਇੱਕ ਤਿਨਕਾ ਮਾਤਰ ਹੀ ਮੰਨਿਆ, ਉਹਦੇ ਤੱਕ ਪਹੁੰਚੇ ਹੀ ਨਹੀਂ, ਇਹ ਉਹਦਾ ਸ਼ੁਕਰਾਨਾ ਕੀਤਾ ਹੀ ਨਹੀਂ। ਤੇ ਜੇ ਆਪਾਂ ਦੁਨੀਆਂਦਾਰੀ ਦੇ ਧੰਦਿਆਂ ਦੇ ਵਿੱਚ ਫਸਦੇ ਹਾਂ ਤੇ ਆਪਾਂ ਇੱਥੇ ਤਾਂ ਇੱਕ ਬਹੁਤ ਜ਼ਿਆਦਾ ਸਾਧ ਸੰਗਤ ਇੱਕ ਲਫ਼ਜ਼ ਹੈ ਥੈਂਕ ਯੂ ਆਪਾਂ ਕਹਿ ਦਿੰਦੇ ਹਾਂ, ਹਰ ਇੱਕ ਨੂੰ ਜਿਹਦੇ ਕੋਲ ਕੰਮ ਕਰਾਉਣੀ ਉਹਨੂੰ ਧੰਨਵਾਦ ਜ਼ਰੂਰ ਦਿੰਦੇ ਹਾਂ, ਕਿਸੇ ਨੇ ਕੁਝ ਵੀ ਕੰਮ ਕੀਤਾ, ਜੇ ਸਾਡੀ ਡੋਰ ਖੋਲਤੀ ਦਰਵਾਜ਼ਾ ਖੋਲ ਕੇ ਬਿਠਾ ਲਿਆ ਕਹਿੰਦੇ ਧੰਨਵਾਦ ਜੀ, ਜੇ ਆਪਾਂ ਕਿਸੇ ਤੋਂ ਕੰਮ ਕਰਕੇ ਕਿਸੇ ਤੋਂ ਸਾਰਸਕ ਸੌਦਾ ਖਰੀਦਿਆ ਉਹਨੇ ਵੀ ਧੰਨਵਾਦ ਕਰਨਾ, ਤੁਸੀਂ ਵੀ ਉਹਦਾ ਧੰਨਵਾਦ ਕਰਨਾ, ਥੈਂਕ ਯੂ ਕਹਿ ਹੀ ਦਿੰਦੇ ਹਾਂ, ਪਰ ਕਦੀ ਇਹ ਸੋਚਿਆ ਇਹ ਵਿਚਾਰ ਕੀਤੀ ਹੈ? ਇੱਕ ਮਨੁੱਖ ਦਾ ਤਾਂ ਧੰਨਵਾਦ ਜ਼ਰੂਰ ਕਰ ਲੈਂਦੇ, ਉਹਨੇ ਇੱਕ ਤੁਹਾਨੂੰ ਕੋਈ ਚੀਜ਼ ਦੇ ਦਿੱਤੀ ਹੈ, ਉਹ ਵੀ ਤੁਸੀਂ ਪੈਸੇ ਦਿੱਤੇ ਉਹਨੂੰ, ਪਰ ਮੂੰਹ ਦੇ ਉੱਤੇ ਤੁਹਾਡੇ ਧੰਨਵਾਦ ਬਣਿਆ, ਕਿਉਂਕਿ ਦੁਨੀਆਂਦਾਰੀ ਇੱਥੋਂ ਦਾ ਸ਼ਿਸ਼ਟਾਚਾਰ ਇਹਨਾਂ ਦਾ ਸਮਾਜ ਹੈ, ਪਰ ਇਹ ਕਦੀ ਸੋਚਿਆ ਜੇ ਜਿਹੜਾ ਪ੍ਰਮਾਤਮਾ ਨੇ ਸਾਨੂੰ ਸਰੀਰ ਦਿੱਤਾ ਹੈ ਨਰਨ ਰਹਿਣੀ ਦੇ ਦੀ, ਉਹਦਾ ਕਦੀ ਧੰਨਵਾਦ ਹੀ ਨਹੀਂ ਕੀਤਾ, ਉਹਦਾ ਧੰਨਵਾਦ ਕਦੀ ਕੀਤਾ? ਇਸ ਤਰ੍ਹਾਂ ਗੁਰੂ ਸਾਹਿਬ ਤਾਂਹੀਓ ਬਚਨ ਕਰਦੇ, ਜੇ ਪ੍ਰਸਾਦ ਬਸੇ ਸੁਖ ਮੰਦਰ ਤੇ ਧਿਆਏ ਸਦਾ ਮਨੇ ਅੰਦਰ, ਫਿਰ ਉਹਦਾ ਧੰਨਵਾਦ ਹੋਵੇਗਾ, ਫਿਰ ਉਹਦਾ ਸਾਧ ਸਿੰਘ ਧੰਨਵਾਦ ਤਾਂ ਹੋਵੇਗਾ ਜੋ ਉਹਦਾ ਸਦਾ ਹੀ ਸਿਮਰਨ ਕਰਾਂਗੇ। ਇਹ ਸਤਿਗੁਰ ਸਾਨੂੰ ਨਰ ਨਾਰਾਇਣੀ ਦੇਹ ਦਿੱਤੀ ਹੈ, ਸਾਡੇ ਤੇ ਬਖਸ਼ਿਸ਼ ਕੀਤੀ ਹੈ ਤੁਸੀਂ, ਤੇ ਆਪ ਕਿਰਪਾ ਕਰਕੇ ਸਿਮਰਨ ਕਰਕੇ ਸਾਧ ਸਿੰਘ ਸਤਿਗੁਰ ਦੇ ਅੱਗੇ ਚਰਨਾਂ ਚ ਅਰਦਾਸ ਕਰੀਏ, ਮਹਾਰਾਜ ਮੇਰਾ ਜੀਵਨ ਸਫਲਾ ਹੋ ਜਾਵੇ, ਮੇਰਾ ਜਿਹੜਾ ਮਨੁੱਖਾ ਜਨਮ ਇਹ ਸਫਲਾ ਹੋ ਜਾਵੇ। ਕਦੀ ਇਹ ਧੰਨਵਾਦ ਕੀਤਾ ਆਪਾਂ ਉਸਦਾ? ਦੁਨੀਆਦਾਰੀ ਚ ਆਪਾਂ ਧੰਨਵਾਦ ਧੰਨਵਾਦ ਹੀ ਤੁਰਿਆ ਫਿਰਦਾ ਸਾਰੀ ਦੁਨੀਆਂ ਤੇ, ਜਿੱਥੇ ਵੀ ਬੈਠੋ ਉੱਥੇ ਗੱਲ ਜ਼ਰੂਰ ਹੈ, ਪਰ ਉਸ ਪਰਮਾਤਮਾ ਦਾ ਧੰਨਵਾਦ ਅਸੀਂ ਨਹੀਂ ਕਰਦੇ। ਇਸ ਕਰਕੇ ਗੁਰੂ ਸਾਹਿਬ ਜੀ ਤਾਂ ਹੀ ਬਚਨ ਕਰਦੇ ਹਨ ਕਿ ਮਾਨਸ ਦੇਹ ਪਾਏ ਪਾਧਾਰ ਭਜ, ਨਾਨਕ ਬਾਤ ਬਤਾਈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ, ਮੈਂ ਤੁਹਾਨੂੰ ਗੱਲ ਦੱਸੀ ਹੈ, ਇਹ ਬਾਤ ਬਤਾਈ ਹੈ ਭਾਈ, ਮਨੁੱਖਾ ਜਨਮ ਮਿਲਿਆ ਹੈ ਤੈਨੂੰ, ਤੇ ਪਰਮਾਤਮਾ ਦਾ ਸਿਮਰਨ ਕਰਕੇ ਉੱਤਮ ਪਦਵੀ ਨੂੰ ਪ੍ਰਾਪਤ ਕਰ ਲੈ, ਨਹੀਂ ਤੇ ਤੇਰਾ ਮਨੁੱਖਾ ਜਨਮ ਤੁਰਿਆ ਜਾ ਰਿਹਾ ਹੈ, ਮਨੁੱਖਾ ਜਨਮ ਤੇਰਾ ਖਤਮ ਹੁੰਦਾ ਜਾ ਰਿਹਾ ਹੈ, ਇਹ ਮਨੁੱਖਾ ਜਨਮ ਦੇ ਸਵਾਸ ਤੇਰੇ ਖਤਮ ਹੀ ਹੁੰਦੇ ਜਾ ਰਹੇ, ਇਹ ਜਿਹੜਾ ਆ ਗਿਆ ਸਵਾਸ ਉਹ ਦੁਬਾਰਾ ਵਾਪਸ ਨਹੀਂ ਆਉਣਾ। ਇਸ ਕਰਕੇ ਪ੍ਰਮਾਤਮਾ ਦਾ ਧੰਨਵਾਦ ਕਰ ਤੂੰ, ਤੇ ਜਿਹੜੇ ਲੂਲੇ ਲੰਗੜੇ ਆ ਉਹਨਾਂ ਨਾਲ ਧਿਆਨ ਦੇ ਕੇ ਜਰਾ ਆਪਾਂ ਆਪਣੇ ਵੱਲ ਸੋਚਿਆ ਕਰੀਏ ਵੀ ਉਹਨਾਂ ਦੀ ਐਸੀ ਹਾਲਤ ਆ, ਸਾਡੀ ਕੈਸੀ ਹਾਲਤ ਹੋਵੇਗੀ? ਪਰ ਸਾਨੂੰ ਤਾਂ ਪ੍ਰਮਾਤਮਾ ਨੇ ਨਰ ਨਾਰਾਇਣੀ ਦੇਹ ਦਿੱਤੀ, ਹੱਥ ਪੈਰ ਸਾਬਤ ਦੇ ਦਿੱਤੇ ਆ, ਸਾਡੀ ਤੰਦਰੁਸਤੀ ਦੇ ਦਿੱਤੀ ਹੈ, ਪਰ ਫਿਰ ਵੀ ਉਸ ਪ੍ਰਮਾਤਮਾ ਦਾ ਹੀ ਸਿਮਰਨ ਨਹੀਂ ਕਰਦੇ, ਫਿਰ ਵੀ ਉਹਨੂੰ ਜਪਦੇ ਨਹੀਂ ਹਾਂ। ਗੁਰੂ ਤੇਗ ਬਹਾਦਰ ਸਾਹਿਬ ਜੀ ਇਹ ਬਚਨ ਕਰਦੇ ਆ, ਜੀਵ ਐ ਪ੍ਰਾਣੀ, ਜੇ ਤੇਰਾ ਮਨੁੱਖਾ ਜਨਮ ਮਿਲਿਆ ਤੂੰ ਆਪਣਾ ਧਰਮ ਕਮਾ, ਧਰਮ ਕਮਾ ਕੇ ਗੁਰਸਿੱਖੀ ਵਿੱਚ ਪਰਪੱਕਤਾ ਸਹਿਤ ਆ, ਫਿਰ ਸਤਿਗੁਰ ਦਾ ਸਿਮਰਨ ਕਰ, ਫਿਰ ਸਤਿਗੁਰ ਸੱਚੇ ਪਾਤਸ਼ਾਹ ਤੇਰੇ ਤੇ ਰਹਿਮਤਾਂ ਕਰਨਗੇ, ਬਖਸ਼ਿਸ਼ਾਂ ਕਰਨਗੇ। ਤੋ ਸਤਿਗੁਰ ਸੱਚੇ ਪਾਤਸ਼ਾਹ ਨੇ ਇਸ ਸ਼ਬਦ ਦੇ ਵਿੱਚ ਸਾਧ ਸੰਗਤ ਜੀ ਬੜਾ ਵਿਰਾਗਮਈ ਵੀ ਉਪਦੇਸ਼ ਦਿੱਤਾ ਹੈ ਸਾਨੂੰ, ਸਾਧ ਸੰਗਤ ਜਿਹੜੇ ਤਿਆਗਣੇ ਯੋਗ ਚੀਜ਼ਾਂ ਹਨ ਉਹਦੇ ਬਾਰੇ ਸਾਨੂੰ ਦੱਸਿਆ ਹੈ ਕਿ ਆਹ ਕਰਮ ਤਿਆਗ ਦੇ, ਵਿਸ਼ੇ ਵਿਕਾਰਾਂ ਨੂੰ ਤਿਆਗ ਦੇ, ਤੇ ਜਿਹੜੇ ਗ੍ਰਹਿਣ ਕਰਨ ਯੋਗ ਆ ਕਿ ਸਤਿਗੁਰ ਦਾ ਸਿਮਰਨ ਕਰਿਆ ਕਰ, ਗੁਰੂ ਦਾ ਨਾਮ ਜਪਿਆ ਕਰ ਤੇ ਗੁਰਸਿੱਖ ਬਣ ਜਾ, ਮਨੁੱਖਾ ਜਨਮ ਦਾ ਤੇਰਾ ਇਹੀ ਲਾਹਾ ਹੈ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਵਿੱਤਰ ਉਪਦੇਸ਼ ਬਖਸ਼ਿਆ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਹਨਾਂ ਨੂੰ ਹਿੰਦ ਦੀ ਚਾਦਰ ਕਿਹਾ ਗਿਆ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਰਨ ਆਵੇ ਤੇ ਸਕੰਠ ਲਾਏ ਬਿਰਧ ਸਵਾਮੀ ਸੰਧਾ, ਜਿਹੜੀ ਹਿੰਦੂ ਕੌਮ ਦੀ ਰੱਖਿਆ ਕੀਤੀ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ, 225,000 ਪੈਗੰਬਰ, 984 ਸਿੱਧ, 52 ਬੀਰ, 6 ਜਤੀ, ਇਹ ਬੇਅੰਤ ਸਾਧ ਸਿੰਘ ਅਵਤਾਰ ਹੋ ਚੁੱਕੇ ਆ। ਕਿਸੇ ਵੀ ਇਤਿਹਾਸ ਵਿੱਚ ਕਿਸੇ ਨੇ ਇੱਕ ਧਰਮ ਆਪਣੇ ਨੂੰ ਜ਼ਰੂਰ ਵਧਾਇਆ ਹੋਵੇਗਾ, ਆਪਣੇ ਧਰਮ ਦੀ ਰੱਖਿਆ ਜ਼ਰੂਰ ਕੀਤੀ ਹੋਊਗੀ, ਪਰ ਧੰਨ ਗੁਰੂ ਤੇਗ ਬਹਾਦਰ ਸਾਹਿਬ, ਧੰਨ ਗੁਰਸਿੱਖੀ ਜੋ ਗੁਰੂ ਸਾਹਿਬ ਨੇ ਬਖਸ਼ੀ ਹੈ, ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਦੂਜੇ ਧਰਮ ਦੀ ਰੱਖਿਆ ਕੀਤੀ ਤੇ ਆਪਣੀ ਸ਼ਹਾਦਤ ਦਿੱਤੀ। ਅਗਲੇ ਹਫ਼ਤੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਦਾ ਸ਼ਹੀਦੀ ਪੁਰਬ ਵੀ ਆ ਰਿਹਾ, ਸੋ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ। ਦਾਸ ਕੋਲੋਂ ਬੇਨਤੀਆਂ ਕਰਦੇ ਅਨੇਕਾਂ ਤਰੁੱਟੀਆਂ ਰਹਿ ਜਾਂਦੀਆਂ ਹਨ, ਅਣਜਾਣ ਬੱਚਾ ਸਮਝ ਕੇ ਮਾਫ ਕਰਨਾ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸਤ ਸੰਗਤ ਬਖਸ਼ਣ ਆ ਰਹੇ ਬਖਸ਼ ਲੈਣਾ ਜੀ। ਦੇਹੋ ਸੱਜਣ ਸੀਸੜੀਆ, ਜਿਉ ਹੋਵੇ ਸਾਹਿਬ ਸਿਉ ਮੇਲ, ਬਹੁਤ ਜਨਮ ਭਰ ਮਤ ਤੈ ਹਾਰਿਓ, ਆਸਥਿਰ ਮਤ ਨਹੀਂ ਪਾਈ, ਮਾਨਸ ਦੇਹ ਪਾਏ ਪਾਦ ਹਾਰ ਭਾਜ, ਨਾਨਕ ਬਾਤ ਬਤਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।